25 ਬਾਪ ਉਪਰੰਤ ਫੈਸਤੁਸ ਉਸ ਸੂਬੇ ਵਿਚ ਪਹੁੰਚ ਕੇ ਤਿੰਨਾਂ ਦਿਨਾਂ ਮਗਰੋਂ ਕੈਸਰੀਆ ਤੋਂ ਯਰੂਸ਼ਲਮ ਨੂੰ ਗਿਆ ਤਾਂ ਪ੍ਰਧਾਨ ਜਾਜਕਾਂ ਅਤੇ ਯਹੂਦੀਆਂ ਅਤੇ ਸਰਦਾਰਾਂ ਨੇ ਪੌਲਸ ਦੇ ਵਿਰੁੱਧ ਉਹਦੇ ਕੰਨ ਭਰੇ ਅਤੇ ਉਸ ਦੀਆਂ ਮਿੰਨਤਾਂ ਕਰਕੇ ਉਹਦੇ ਵਿਰੁੱਧ ਇੰਨੀ ਰਿਆਇਤ ਚਾਹੀ ਜੋ ਉਹਨੂੰ ਯਰੂਸ਼ਲਮ ਵਿਚ ਬੁਲਾਵੇ ਅਤੇ ਕਾਤ ਵਿਚ ਸਨ ਜੋ ਉਹਨੂੰ ਰਸਤੇ ਵਿਚ ਹੀ ਮਾਰ ਦੇਣ। ਉਪਰੰਤ ਫੈਸਤੁਸ ਨੇ ਉੱਤਰ ਦਿੱਤਾ ਜੋ ਪੌਲਸ ਕੈਸਰੀਆ ਵਿਚ ਨਜ਼ਰਬੰਦ ਹੈ ਅਤੇ ਆਪ ਉੱਥੇ ਛੇਤੀ ਜਾਣ ਨੂੰ ਤਿਆਰ ਹੈ। ਪਰ ਉਹ ਬੋਲਿਆ, ਜਿਹੜੇ ਤੁਹਾਡੇ ਵਿਚੋਂ ਗਲਕਰ ਹੋਣ ਅਤੇ ਮੇਰੇ ਨਾਲ ਚੱਲਣ, ਜੇ ਉਸ ਵਿਚ ਕੋਈ ਔਗਣ ਹੋਵੇ ਤਾਂ ਉਹਦੇ ਉੱਤੇ ਨਾਲਸ਼ ਕਰਨ। ਉਹ ਉਹਨਾਂ ਵਿਚ ਕੋਈ 8-10 ਦਿਨ ਰਹਿ ਕੇ ਕੈਸਰੀਆ ਨੂੰ ਗਿਆ ਔਰ ਅਗਲੇ ਪਲਕ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲਸ ਨੂੰ ਲਿਆਣ। ਜਦ ਉਹ ਹਾਜ਼ਰ ਹੋਇਆ ਤਾਂ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਹਦੇ ਉਦਾਲੇ ਖੜੇ ਹੋ ਕੇ ਉਸ ਉੱਤੇ ਬਹੁਤ ਸਾਰੀਆਂ ਭਰੀਆਂ ਤੂਮਤਾਂ ਲਾਉਣ ਲੱਗੇ, ਜਿਨ੍ਹਾਂ ਨੇ ਸਾਬਤ ਨਾ ਕਰ ਸਕੇ। ਪਰ ਪੌਲਸ ਨੇ ਆਪਣੇ ਉਜ਼ਰ ਵਿਚ ਕਿਹਾ, ਭਾਈ, ਨਾ ਤਾਂ ਮੈਂ ਯਹੂਦੀਆਂ ਦੀ ਸ਼ਰ੍ਹਾਂ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁਝ ਵਿਗਾੜਿਆ ਹੈ। ਪਰ ਫੈਸਤੁਸ ਨੇ ਜੋ ਚਾਹੁੰਦਾ ਸੀ ਭਾਈ ਯਹੂਦੀਆਂ ਨੂੰ ਪ੍ਰਸੰਨ ਕਰੇ, ਅੱਗੋਂ ਪੌਲਸ ਨੇ ਆਖਿਆ, ਕੀ ਤੂੰ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੈ? ਭਾਈ, ਉੱਥੇ ਮੇਰੇ ਅੱਗੇ ਇਹਨਾਂ ਗੱਲਾਂ ਵਿਖੇ ਤੇਰਾ ਨਿਆਂ ਕੀਤਾ ਜਾਵੇ। ਪੌਲਸ ਨੇ ਕਿਹਾ, ਮੈਂ ਕੈਸਰੀ ਅਦਾਲਤ ਦੀ ਗੱਦੀ ਉੱਤੇ ਖੜਾ ਹਾਂ, ਚਾਹੀਦਾ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਯਹੂਦੀਆਂ ਦੇ ਉੱਤੇ ਮੈਂ ਕੋਈ ਵਾਅਦਾ ਨਹੀਂ ਕੀਤਾ, ਜਿਵੇਂ ਤੁਸੀਂ ਵੀ ਅੱਛੀ ਤਰ੍ਹਾਂ ਜਾਣਦੇ ਹੋ। ਸੋ ਜੇ ਮੈਂ ਕੋਈ ਵਾਅਦਾ ਕੀਤਾ ਹੈ ਅਤੇ ਕਤਲ ਦੇ ਲਈ ਕੋਈ ਕੰਮ ਕੀਤਾ ਹੈ ਤਾਂ ਮੈਂ ਕਤਲ ਵਿਚ ਹੋਣ ਦਾ ਕੋਈ ਉਜ਼ਰ ਨਹੀਂ ਕਰਦਾ। ਪਰ ਜੇ ਉਹਨਾਂ ਦਾ ਗਲਤ ਕੁਝ ਅਸਲ ਵਿਚ ਨਾ ਹੋਵੇ, ਜਿਨ੍ਹਾਂ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਅਤੇ ਕਿਸੇ ਦੀ ਮੰਜਾਲ ਨਹੀਂ ਜੋ ਮੈਨੂੰ ਉਹਨਾਂ ਦੇ ਹਵਾਲੇ ਕਰੇ, ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ। ਤਦ ਫੈਸਤੁਸ ਨੇ ਸਲਾਹਕਾਰਾਂ ਨਾਲ ਗਿਣ ਕੇ ਉਹਨੂੰ ਉੱਤਰ ਦਿੱਤਾ, ਭਾਈ, ਤੂੰ ਕੈਸਰ ਦੀ ਦੁਹਾਈ ਦਿੱਤੀ, ਤੂੰ ਕੈਸਰ ਦੇ ਕੋਲ ਹੀ ਜਾਏਗਾ। ਕੁਝ ਦਿਨ ਬੀਤੇ ਜਦ ਰਾਜਾ ਅਗਰੀਪਰ ਅਤੇ ਬਰਨਿਕੇ ਕੈਸਰੀਆ ਵਿਚ ਫੈਸਤੁਸ ਦੀ ਆਓ ਭਗਤ ਨੂੰ ਆਏ ਔਰ ਜਦ ਉੱਥੇ ਕਈ ਦਿਨ ਰਹੇ ਤਾਂ ਫੈਸਤੁਸ ਨੇ ਪੌਲਸ ਦੀ ਵਿਥਿਆ ਨੂੰ ਰਾਜੇ ਨੂੰ ਸੁਣਾ ਕੇ, ਜੋ ਇਕ ਮਨੁੱਖ ਹੈ ਜਿਹਨੂੰ ਫੈਲਿਕਸ ਕੈਦ ਕਰ ਛੱਡਿਆ ਹੈ ਅਤੇ ਜਦ ਮੈਂ ਯਰੂਸ਼ਲਮ ਵਿਚ ਸਾਂ ਤਾਂ ਪ੍ਰਧਾਨ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹਦੇ ਵਿਖੇ ਮੇਰੇ ਕੰਨੀ ਕਈ ਗੱਲਾਂ ਪਾਈਆਂ ਅਤੇ ਅਰਜ਼ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਕੀਤਾ ਜਾਵੇ। ਉਹਨਾਂ ਨੂੰ ਮੈਂ ਇਹ ਉੱਤਰ ਦਿੱਤਾ, ਭਈ, ਰੋਮੀਆਂ ਦਾ ਕਾਨੂੰਨ ਨਹੀਂ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ, ਜਿਨ੍ਹਾਂ ਚਿਰ ਮੁਆਦਲੇ ਆਪਣੇ ਮੁਦਈਆਂ ਤੋਂ ਰੋਬਰੂ ਹੋ ਕੇ ਦਾਅਵੇ ਦਾ ਜਵਾਬ ਨਾ ਦੇਣ ਦਾ ਮੌਕਾ ਨਾ ਪਾਵੇ। ਸੋ ਜਦ ਉਹ ਇੱਥੇ ਆਣ ਕੇ ਇਕੱਠੇ ਹੋਏ ਤਾਂ ਮੈਂ ਕੁਝ ਢਿੱਲ ਨਾ ਕੀਤੀ, ਸਗੋਂ ਅਗਲੇ ਪਲਕ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਉਸ ਮਨੁੱਖ ਨੂੰ ਹਾਜ਼ਰ ਕਰਨ। ਪਰ ਜਦ ਉਹਨੇ ਮੁਦਈ ਖੜੇ ਹੋਏ ਤਾਂ ਉਹਨਾਂ ਨੇ ਇਹੋ ਗੱਲ ਕਹੀ, ਬੁਰੀ ਲੱਗੀ ਅਤੇ ਉਹਦੇ ਜੁੰਮੇ ਨਾ ਲਾਈ, ਜਿਹੀ ਮੈਂ ਚਾਹੁੰਦਾ ਸਾਂ। ਪਰ ਉਹ ਆਪਣੀ ਦੇਵ ਪੂਜਾ ਵਿਖੇ ਅਤੇ ਕਿਸੇ ਯਸੂ ਦੇ ਵਿਖੇ ਜੋ ਮਰ ਚੁੱਕਿਆ ਹੈ, ਪਰ ਪੌਲਸ ਆਖਦਾ ਹੈ ਭਈ ਅਤੇ ਉਹ ਜਿਉਂਦਾ ਹੈ ਅਤੇ ਉਸ ਨਾਲ ਚਲਗੜਾ ਕਰਦੇ ਹਨ। ਜਦ ਮੈਂ ਦੁਪਟਾ ਵਿਚ ਪਿਆ ਕਿ ਇਹਨਾਂ ਗੱਲਾਂ ਦਾ ਕੀ ਕਰੂੰ ਨਿਬੇੜਾ ਕਰਾਂ ਤਾਂ ਮੈਂ ਪੁੱਛਿਆ, ਤੂੰ ਯਰੂਸ਼ਲਮ ਨੂੰ ਜਾਣ ਨੂੰ ਰਾਜ਼ੀ ਹੈ ਜੋ ਇੱਥੇ ਇਹਨਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਹੋਵੇ? ਪਰ ਜਦ ਪੌਲਸ ਨੇ ਦੁਹਾਈ ਦਿੱਤੀ ਤਾਂ ਮੇਰਾ ਨਿਓ ਪਾਤਸ਼ਾਹ ਦੀ ਅਦਾਲਤ ਉੱਤੇ ਰਹਿਣ ਦਿਓ, ਤਾਂ ਮੈਂ ਹੁਕਮ ਦਿੱਤਾ ਜੋ ਉਹ ਨਜ਼ਰਬੰਦ ਰਹੇ ਜਦ ਤਾਈਂ ਮੈਂ ਉਹਨੂੰ ਕੈਸਰ ਦੇ ਕੋਲ ਨਾ ਭੇਜਾਂ। ਉਪਰੰਤ ਅਗਰੀਪਾ ਨੇ ਫੈਸਤੁਸ ਨੂੰ ਕਿਹਾ, ਮੈਂ ਆਪ ਵੀ ਉਸ ਮਨੁੱਖ ਦੀ ਸੁਣਿਆ ਹਾਂ। ਉਹ ਬੋਲਿਆ, ਤੂੰ ਪਲਕ ਉਹਦੀ ਸੁਣ ਲਵੀ। ਸੋ ਦੂਜੇ ਦਿਨ ਜਦ ਅਗਰੀਪਾ ਅਤੇ ਬਰਨਿਕੇ ਵਿਚ ਵੱਡੀ ਧੂਮ ਨਾਲ ਆਏ ਅਤੇ ਫੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਸਣੇ ਕਚਹਿਰੀ ਵਿਚ ਜਾ ਵੜੇ, ਫੈਸਤੁਸ ਦੇ ਹੁਕਮ ਦੇ ਨਾਲ ਪੌਲਸ ਨੂੰ ਲਿਆਏ। ਤਦ ਫੈਸਤੁਸ ਨੇ ਆਖਿਆ, ਹੇ ਰਾਜਾ ਅਗਰੀਪਾ ਅਤੇ ਸਭ ਲੋਕੋ ਜਿਹੜੇ ਇੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਇਸ ਮਨੁੱਖ ਨੂੰ ਵੇਖਦੇ ਹੋ ਜਿਹਦੇ ਕਾਰਨ ਯਹੂਦੀਆਂ ਦੇ ਸਾਰੇ ਲੋਕਾਂ ਵਿਚ ਜੋੜੇ ਇੱਥੇ ਯਰੂਸ਼ਲਮ ਵਿਚ ਮੇਰੇ ਪਿੱਛੇ ਪਏ ਹਨ ਅਤੇ ਇਹ ਡੰਡ ਪਾਉਂਦੇ ਹਨ ਜੋ ਇਹਦੇ ਅੱਗੇ ਜਿਉਣਾ ਯੋਗ ਹੀ ਨਹੀਂ। ਪਰ ਮੈਂ ਜਾਣ ਲਿਆ ਹੈ ਉਹਨੇ ਕਤਲ ਦੇ ਲਾਇਕ ਕੁਝ ਨਹੀਂ ਕੀਤਾ, ਕਿਉਂ ਜੋ ਉਹਨੇ ਆਪ ਪਾਤਸ਼ਾਹੀ ਦੀ ਦੁਹਾਈ ਦਿੱਤੀ ਅਤੇ ਮੈਂ ਠਾਣ ਲਿਆ ਜੋ ਉਹਨੂੰ ਕੱਲ ਦਿਆਂ। ਪਰ ਮੈਨੂੰ ਉਹਦੇ ਵਿਖੇ ਕੋਈ ਗੱਲ ਠੀਕ ਨਹੀਂ ਦਿਸਦੀ ਜੋ ਮੈਂ ਆਪਣੇ ਮਾਲਕ ਨੂੰ ਲਿਖਾਂ, ਇਸ ਲਈ ਮੈਂ ਉਹਨੂੰ ਤੁਹਾਡੇ ਅੱਗੇ ਅਤੇ ਨਿੱਜ ਕਰਕੇ, ਹੇ ਰਾਜਾ ਅਗਰੀਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਤਹਿਕੀਕਾਤ ਦੇ ਪਿੱਛੋਂ ਮੈਂ ਕੁਝ ਲਿਖ ਸਕਾਂ, ਕਿਉਂ ਜੋ ਮੈਨੂੰ ਇਹ ਸਿਆਣੀ ਗੱਲ ਨਹੀਂ ਮਾਲੂਮ ਹੁੰਦੀ ਭਈ ਇੱਕ ਕੈਦੀ ਨੂੰ ਕੱਲਾਂ ਅਤੇ ਨਾਲ ਹੀ ਨਾ ਦੱਸਾਂ। ਜੋ ਕਿ ਕੀ ਦੋਸ਼ ਹੈ ਅਤੇ ਉਹਦੇ ਜੁੰਮੇ ਲਾਏ ਹਨ।